वाहेगुरु एक ओंकार सतनाम कर्ता पुरख निरपौ निर्वैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच आदि सच जुगाद सच आदि सच जुगाद सच है भी सच नानक होसी भी सच है भी सच नानक होसी भी सच सज्जना बीबिया ने विनीपेग तो बहुत ही प्यारा कीर्तन किया अंदरों भिज के कीर्तन सुन वाले भी ता ही आनंद आ सकता है जे गाउण वाले आनंद आ रहा है बख्शिश है महाराज जी होर चढ़दियां कलां च खड़न जी आपां बहुत जाग के रहना है असी कोई बचन नहीं करदे असी कौन हाँ बचन करन वाले आपां महाराज जी होरां दे बचन विचारदे हाँ रोज कि महाराज जी होरें जो बचन करदे की बचन करते की बात पाते की बात पाते मैं वन जारन राम की तेरा नाम वखरवा पार मैं वन जारन राम की तेरा नाम वखरवा पार जी नानक नानक जाचिक दर तेरे प्रभ तो कैसी तेरे दर ते खड़े ते तो हड्डा दान मंगते हैं कि तुसी आप मेरे घर आओ, आप मेरे घर आओ। नानक जाचक दर तेरे प्रभु तुदनो मंगदान। नानक जाच जाचक मंगता वह नानक जाचक दर तेरा प्रभ तुदनो मंगदान। नानक जाचक दर तेरे प्रभ तुदनो मंगदान। नानक जाचक दर तेरे प्रभ तुदनो मंगदान। पटना तो पटने विच सिखी प्रगट करके महाराज जी गया गए ते गया तो बुद्ध गया जो 11 किलोमीटर गया तो दक्षिण वाल नू 11 किलोमीटर ते बुद्ध गया है वो पिपल दा दरख्त जिस थले महात्मा बुद्ध लेटिया सी जदों ते तारियां वाल देख रहा सी ते उसनु ज्ञान होया कि मैं नहीं देख रहा कोई होर देख रहा सी। ये ज्ञान दी शुरुआत है, अंत नहीं। गुरु नानक साहब जी का आश्चर्य है कि जिथे बहुते धर्म आके रुक जाते हैं, महात्मा बुद्ध नूं भी इन्ना ही ज्ञान होया कि अंदर आत्मा है, बस उस आत्मा नूं ते महाराज जी इत्थों शुरू कर दे कहानी। महाराज जी कहते आत्मा तो है ही, एक परमात्मा भी है अंदर, तो आत्मा नू परमात्मा दे विच मिलाउणा। जिथे बाकी धर्म खत्म हो जाते महाराज जी उत्थों अगे लैके जाते सारिआं नू उत्थों अगे लैके जाते। ये बुद्ध गया बहुत सोहना मंदिर राजा अशोक ने बनाया सी, ते महाराज जी होर ने इस मंदिर दे बार बार डेरे ला रहे। इस मंदिर का जो वड्डा महंत सी उसका नाम देवगिर सी। बुद्ध धर्म के उस इलाके के होरना मंदिरों के जो महंत सन ये उन्हें सारे चो वड्डा महंत सी। सारे इस दी बहुत इसका अदब सत्कार करते सन, मान करते सन। महाराज जी होर बार आसन ला लिया इस मंदिर तो ਤੇ ਕੀਰਤਨ ਕਰਦੇ ਮਰਦਾਨਾ ਰਬਾਬ ਵਜਾਉਂਦਾ ਤੇ ਮਹਾਰਾਜ ਜੀ ਤੁਰ ਤੋਂ ਗੁਰਬਾਣੀ ਲਿਆਉਂਦੇ ਤੇ ਉਹ ਸੁਣਾਉਂਦੇ। ਜਿਹੜਾ ਵੀ ਕੋਈ ਸੁਣਦਾ ਆਖੇ ਉਹ ਕੀ ਲਿਆ ਜਾਂਦਾ ਤੇ ਜਾ ਕੇ ਮਹੰਤ ਦੇਵਗਿਰ ਨੂੰ ਦੱਸਦੇ ਕਿ ਜੀ ਬਾਹਰ ਇੱਕ ਫਕੀਰ ਆਇਆ ਹੈ, ਪਰ ਬਹੁਤ ਨਿਰਾਲਾ ਫਕੀਰ ਹੈ, ਆਮ ਫਕੀਰਾਂ ਵਾਂਗੂ ਬਿਲਕੁਲ ਹੀ ਨਹੀਂ ਹੈ, ਉਹਦੀ ਤੱਕਣੀ ਹੋਰ ਹੈ, ਉਹਦਾ ਰੰਗ ਢੰਗ ਹੀ ਹੋਰ ਹੈ, ਉਹਦੇ ਬੋਲ ਹੀ ਹੋਰ ਹਨ। ਕਿਸੇ ਨੇ ਆ ਕੇ ਕਹਿਣਾ ਜੀ ਤੁਸੀਂ ਉਹ ਫਕੀਰ ਨੂੰ ਮਿਲੋ ਜਾ ਕੇ, ਇਸ ਤਰ੍ਹਾਂ ਦਾ ਕੀਰਤਨ ਕਰਦਾ ਹੈ ਕਿ ਹਵਾ ਵੀ ਰੁਕ ਜਾਂਦੀ ਹੈ, ਹਵਾ ਵੀ ਖਲੋ ਕੇ ਸੁਣਦੀ। ਬਹੁਤ ਸਾਰੇ ਲੋਕਾਂ ਨੇ ਜਦੋਂ ਮਹਾਰਾਜ ਜੀ ਹੋਰਾਂ ਦੀ ਮਹਿਮਾ ਆ ਕੇ ਕੀਤੀ ਦੇਵਗਿਰ ਕੋਲ, ਤੇ ਦੇਵਗਿਰ ਮਹਾਰਾਜ ਜੀ ਹੋਰਾਂ ਪਾਸ ਆਇਆ, ਬੋਧੀ ਲੋਕਾਂ ਦਾ ਜੋ ਰਸਤਾ ਹੈ ਉਹ ਰਸਤਾ ਇਹ ਹੈ ਕਿ ਮਨ ਨੂੰ ਦੁਨੀਆਂ ਵਿੱਚੋਂ ਕੱਢਣਾ। ਦੁਨੀਆਂ ਦੇ ਕੋਈ ਬਹੁਤ ਵਿਧੀਆਂ ਉਹਨਾਂ ਨੇ ਘੜੀਆਂ ਹੋਈਆਂ ਹਨ, ਮਹਾਤਮਾ ਬੁੱਧ ਨੇ ਬਹੁਤ ਸਾਰੀਆਂ ਵਿਧੀਆਂ ਘੜੀਆਂ, ਜਿਨ੍ਹਾਂ ਵਿੱਚੋਂ ਇੱਕ ਵੱਡਾ ਜੋ ਤਰੀਕਾ ਹੈ ਉਹਨਾਂ ਦਾ ਧਿਆਨ ਲਾਉਣ ਦਾ ਕਿ ਦੀਵਾਰਾਂ ਬਣੀਆਂ ਹੋਈਆਂ ਹਨ ਮੰਦਰਾਂ ਉਹਨਾਂ ਦੇ ਮੰਦਰਾਂ ਵਿੱਚ, ਅਤੇ ਉਹਨਾਂ ਦੀਵਾਰਾਂ ਦੇ ਉੱਤੇ ਉਹ ਇੱਕ ਛੋਟਾ ਜਿਹਾ ਨਿਸ਼ਾਨ ਲਾ ਲੈਂਦੇ ਪੈਨਸਲ ਪੈਨ ਨਾਲ, ਅਤੇ ਉਸ ਦੀਵਾਰ ਦੇ ਸਾਹਮਣੇ ਬੈਠ ਕੇ ਭਿਕਸ਼ੂ ਉਸ ਪੁਆਇੰਟ ਦੇ ਨਿਸ਼ਾਨ ਦੇ ਸਾਹਮਣੇ ਬੈਠ ਕੇ ਦੋਵਾਂ ਅੱਖਾਂ ਦੀ ਨਿਗਾਹ ਬਿਲਕੁਲ ਉਸ ਬਿੰਦੂ 'ਤੇ ਫੋਕਸ ਕਰਦਾ ਹੈ, ਅਤੇ ਜਿੰਨਾ ਚਿਰ, ਕਿਉਂਕਿ ਜਦੋਂ ਵੀ ਕੋਈ ਖਿਆਲ ਆ ਗਿਆ ਉਸੇ ਵੇਲੇ ਅੱਖ ਚਮਕੀ ਜਾਣੀ। ਮਹਾਤਮਾ ਬੁੱਧ ਨੇ ਕਿਹਾ ਸੀ ਕਿ ਇਕਾਗਰ ਹੋਣਾ ਹੈ ਅਤੇ ਆਪਣੇ ਆਪ ਨੂੰ ਪਰਖਣਾ ਹੈ। ਸੋ ਜਦੋਂ ਧਿਆਨ ਲਾਉਂਦੇ ਹਨ ਉਸ ਬਿੰਦੂ 'ਤੇ, ਅਤੇ ਜਿੰਨਾ ਚਿਰ ਕੋਈ ਖਿਆਲ ਨਹੀਂ ਆਉਂਦਾ ਉਨ੍ਹਾਂ ਚਿਰ ਨਿਗਾਹ ਉੱਥੇ ਟਿਕੀ ਰਹਿੰਦੀ ਹੈ। ਜਦੋਂ ਹੀ ਉਹਨਾਂ ਨੂੰ ਕੋਈ ਖਿਆਲ ਆ ਜਾਂਦਾ ਹੈ ਅਤੇ ਨਿਗਾਹ ਬੇਸ਼ੱਕ ਪੂਰੀ ਨਾ ਅੱਖ ਚਮਕੀ ਜਾਵੇ ਪਰ ਅੱਖ ਥਿੜਕ ਜਾਂਦੀ, ਅਤੇ ਉਹ ਸਮਝ ਜਾਂਦੇ ਹਨ ਕਿ ਖਿਆਲ ਆ ਗਿਆ, ਉਹ ਫਿਰ ਦੁਬਾਰਾ ਧਿਆਨ ਲਾਉਂਦੇ ਹਨ, ਅਤੇ ਇਸ ਤਰ੍ਹਾਂ ਧਿਆਨ ਨੂੰ ਪੱਕਾ ਕਰਦੇ ਹਨ। ਦੁਨੀਆਂ ਵਿੱਚ ਉਹ ਜਾਂਦੇ ਨਹੀਂ, ਬਾਹਰ ਮੰਦਰਾਂ ਵਿੱਚ ਹੀ ਰਹਿੰਦੇ ਹਨ, ਅਤੇ ਸਾਰੇ ਭਿਕਸ਼ੂ ਜੋ ਹੁੰਦੇ, ਸਾਰੇ ਆਦਮੀ ਹੁੰਦੇ, ਅਤੇ ਉਹਨਾਂ ਨੇ ਦੁਨੀਆਂ ਵੀ ਖਿਆਲ ਸੌਖੇ ਹਨ ਉੱਥੇ ਰੋਕਣੇ, ਕਿਉਂਕਿ ਉਹ ਧਿਆਨ ਲਾ ਕੇ ਬੈਠੇ ਰਹਿੰਦੇ। ਪਰ ਹੁੰਦਾ ਕੀ ਹੈ ਕਿ ਇੰਦਰੀਆਂ ਨੂੰ ਉਹ ਵਸ ਵਿੱਚ ਕਰ ਲੈਂਦੇ, ਮਨ ਵੀ ਹੱਠ ਕਰਦਿਆਂ ਕਰਦਿਆਂ ਹੌਲੀ ਹੌਲੀ ਦੁਨੀਆਂ ਵਿੱਚੋਂ ਬਿਲਕੁਲ ਬਾਹਰ ਆ ਜਾਂਦਾ। ਪਰ ਇਹ ਖੁਸ਼ਕ ਰਸਤਾ ਹੈ, ਕਿਸੇ ਪਿਆਰ ਦੀ ਲੋੜ ਨਹੀਂ ਹੈ, ਕੰਧ 'ਤੇ ਵੇਖਣ ਨਾਲ ਕੋਈ ਪਿਆਰ ਪੈਦਾ ਹੋ ਹੀ ਨਹੀਂ ਸਕਦਾ। ਹੋਰ ਵੀ ਇਸ ਤਰ੍ਹਾਂ ਦੇ ਹੀ ਉਹਨਾਂ ਦੇ ਤਰੀਕੇ ਹਨ। कोई प्यार नहीं अंदर पैदा हो सकता, किसी नूं मिलन दी तांग नहीं है, किसी लिए वैराग नहीं है, बस एक मन नूं रोकना है विकारां तों ते ध्यान नूं केंद्र करना है। महाराज जी कहिंदे, देवगिर जी तुसां मन नूं ते एकाग्र कर लिया, इंद्रियां नूं भी वस विच कर लिया, पर होया की है कि तुहाडा मन सुक गया है। मन पक्का ते हो गया कि दुनिया विच नहीं जाना, ये दुनिया विच नहीं जाता, पक्का हो गया, पर नाल सख्त हो गया, करड़ा हो गया, हुण इहने होर किसे पासे भी नहीं जाना, क्योंकि ये सुक गया, इहदे विच कोई जान नहीं रही। जान प्यार नाल रहिंदी है, जे अंदर प्यार नहीं है ते निर्जीव है, ते सुक्की टाणी वांगू तुसी हो गए हो, पक गए हो ते नाल करड़े हो, ते जो जीवंदी टाणी हुंदी ओह पक्की भी हुंदी ते लचकदार भी हुंदी ते हरी भरी हुंदी, हसदी खेडदी हुंदी, उहनूं फुल लगदे, ओह दूसरिआं नूं वी महकां वंडदी, हसाउंदी। तुसीं ते सुक्की टाणी वांगू हो गए। महाराज जी कहिंदे, असीं मन्नदे हां कि दुनिया दी किसे चीज़ नूं वी प्यार करना बहुत वड्डे दुखां नूं सहेड़ना हुंदा, क्योंकि किसे नूं प्यार करना जां किसे चीज़ नूं प्यार करना उही दुखां दा कारण बनदी, ते तुसीं उधरों निकल आए हो। पर परमात्मा नूं प्यार करना, हुण तुसीं दुनिया विच्चों ते निकल आए पर तुहाडा अंदर मर गया, अंदर उदासी हो गई, सुक्की टाणी विच कोई जान नहीं हुंदी, कोई हासा नहीं हुंदा, कोई खेड़ा नहीं हुंदा। ते एक परमात्मा है जो शब्द दे जाप नाल अंदर प्रगट हुंदा है, ते उन्नू प्यार करन नाल कदी पछतावा नहीं हुंदा, कदी दुख नहीं हुंदा। जेड़ी चीज़ भी खत्म हो जाण वाली है, महाराज जी कहिंदे, जिस चीज़ ने भी नाश हो जाना है उन्नू प्यार करन नाल दुख मिलना है, ये परमात्मा दा कानून है। ते जेड़ी चीज़ ने खत्म नहीं होना उन्नू प्यार करन नाल सुख ते आनंद मिलता है। ते एक परमात्मा है जेड़ा हमेशा रहन वाला है, सिर्फ उन्नू प्यार करन नाल सुख ते आनंद मिलना है। ते तुसी तुहाडा अंदर मर गया है, इनू ते जीवंदे करना सी। ते महाराज जी कहिंदे, सो जीविया जिस मन वसिया सोए, सो जीविया जिस मन वसिया सोए, नानक अवर ना जीवै कोई, नानक अवर ना जीवै कोई। ते महाराज जी कहिंदे, परमात्मा नाल देवगिर जी, परमात्मा नाल प्यार करना सी, क्योंकि वो अविनाशी है, उहदी मौत नहीं होनी, ते जिस दी मौत नहीं होनी, जिसने खत्म नहीं होना, सिर्फ उहदे नाल प्यार कीतिआं सुख मिलदा है। ते महाराज जी कहिंदे, ਨਾ ਜੋ ਪੰਜਵੇਂ ਪਾਤਸ਼ਾਹ ਜੀ ਹੋਣਾ ਵੀ ਨਾ ਉਹ ਮਰ ਨਾ ਹੋਵੇ ਸੋਗ, ਨਾ ਉਹ ਮਰ ਨਾ ਹੋਵੇ ਸੋਗ, ਕਹਿੰਦੇ ਅਸੀਂ ਮੰਨਦੇ ਹਾਂ ਕਿ ਤੁਸੀਂ ਭਲਾ ਕੰਮ ਕੀਤਾ ਹੈ, ਦੁਨੀਆਂ ਦੀ ਕਿਸੇ ਚੀਜ਼ ਨਾਲ ਮੋਹ ਨਹੀਂ ਪਾਇਆ, ਕਿਉਂਕਿ ਦੁਨੀਆਂ ਦੀ ਜਿਹੜੀ ਚੀਜ਼ ਵੀ ਮਰਨ ਹਾਰ ਹੈ, ਨਸ਼ਟ ਹਾਰ ਹੈ, ਉਹਦੇ ਨਾਲ ਮੋਹ ਕਰਨ ਨਾਲ ਸੋਗ ਹੁੰਦਾ ਹੈ, ਸੋਗ ਸੋਗ ਪਛਤਾਵਾ ਦੁੱਖ ਅਤੇ ਪਰਮਾਤਮਾ ਨਾਲ ਨਾ ਉਹ ਮਰ ਨਾ ਹੋਵੇ ਸੋਗ, ਨਾ ਉਹ ਮਰ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਤੂੰ ਹਮੇਸ਼ਾ ਹੀ ਦਾਤਾਂ ਦਿੰਦਾ ਰਹਿੰਦਾ, ਦਿਨ ਹਟਦਾ ਹੀ ਨਹੀਂ। ਅਤੇ ਪਰਮਾਤਮਾ ਨਾਲ ਪਿਆਰ ਕਰਨਾ ਸੀ, ਤੁਸੀਂ ਮਨ ਨੂੰ ਤਾਂ ਰੋਕ ਲਿਆ ਦੁਨੀਆਂ 'ਚੋਂ, ਪਰ ਇਹ ਸੁੱਕ ਗਿਆ, ਇਹਦੇ 'ਚ ਕੋਈ ਰਸ ਨਹੀਂ, ਪ੍ਰੇਮ ਨਹੀਂ, ਸੁੱਖ ਨਹੀਂ, ਆਨੰਦ ਨਹੀਂ, ਇਹਦੇ ਨਾਲ ਕਾਰਜ ਸਿੱਧ ਨਹੀਂ ਹੋਇਆ। ਦੇਵਗਿਰ ਪੁੱਛਣ ਲੱਗਾ, ਜੀ ਮਨ ਨੂੰ ਮਾਰਨਾ ਨਹੀਂ ਚਾਹੀਦਾ? ਮੈਂ ਤੇ ਸਾਡਾ ਤੇ ਮਤ ਕਹਿੰਦਾ ਹੈ ਕਿ ਮਨ ਨੂੰ ਮਾਰਨਾ ਚਾਹੀਦਾ ਹੈ। ਮਹਾਰਾਜ ਜੀ ਕਹਿੰਦੇ ਇੰਦਰੀਆਂ ਨੂੰ ਵਿਕਾਰਾਂ ਤੋਂ ਦੁਨੀਆਂ 'ਚ ਜਾਣ ਤੋਂ ਰੋਕਣਾ ਚਾਹੀਦਾ ਹੈ, ਮਨ ਨੂੰ ਨੀਵੇਂ ਖਿਆਲਾਂ 'ਚ ਨਹੀਂ ਜਾਣ ਦੇਣਾ ਚਾਹੀਦਾ, ਔਗਣ ਤਿਆਗਣੇ ਚਾਹੀਦੇ ਹਨ, ਗੁਣ ਇਖਤਿਆਰ ਕਰਨੇ ਚਾਹੀਦੇ ਹਨ, ਪਰ ਮਨ ਨੂੰ ਸ਼ਬਦ ਨਾਲ ਜੋੜਨਾ ਹੈ, ਅਤੇ ਸ਼ਬਦ ਨਾਲ ਜੁੜ ਕੇ ਮਨ ਆਪਣੇ ਆਪ ਨਿਰਬਲ ਹੋ ਜਾਂਦਾ ਹੈ, ਆਤਮਾ ਪ੍ਰਗਟ ਹੁੰਦੀ ਹੈ ਅਤੇ ਅੰਦਰ ਜਿਉਂਦਾ ਹੋ ਜਾਂਦਾ ਹੈ, ਅੰਦਰ ਜਿਉਂਦਾ ਹੋ ਜਾਂਦਾ, ਨਹੀਂ ਤੇ ਅੰਦਰ ਮਰਿਆ ਰਹਿੰਦਾ ਹੈ। ਤੇ ਸ਼ਬਦ ਨਾਲ ਜੁੜਨਾ ਸੀ, ਫਿਰ ਸ਼ਬਦ ਦੇ ਵਿੱਚ ਵਾਹਿਗੁਰੂ ਸ਼ਬਦ ਹੁੰਦਾ, ਮਨ ਦੇ ਵਿੱਚ ਵਾਹਿਗੁਰੂ ਸ਼ਬਦ ਹੁੰਦਾ ਅਤੇ ਵਾਹਿਗੁਰੂ ਦੇ ਵਿੱਚ ਮਨ ਹੁੰਦਾ, ਫਿਰ ਆਪਾਂ ਜਿਉਂਦੇ ਹੋ ਜਾਂਦੇ ਹਾਂ, ਆਪਣਾ ਆਪਾ ਆਪਣਾ ਅੰਦਰ ਜਿਉਂਦਾ ਹੋ ਜਾਂਦਾ। ਕਹਿੰਦੇ ਦੇਵਗਿਰ ਜੀ ਆਪਣਾ ਮਨ ਸਮਝਦਾ ਹੈ ਕਿ ਜੋ ਦੁਨੀਆਂ ਆਪਾਂ ਨੂੰ ਦਿਸਦੀ ਹੈ ਬਸ ਇਹੀ ਕੁਛ ਹੈ, ਇਹੀ ਕੁਛ ਨਹੀਂ ਹੈ। ਜਦੋਂ ਤੁਸੀਂ ਨਾਮ ਨਾਲ ਜੁੜੋਗੇ, ਸ਼ਬਦ ਨਾਲ ਜੁੜੋਗੇ, ਤੁਹਾਡੇ ਅੰਦਰ ਪਰਮਾਤਮਾ ਪ੍ਰਗਟ ਹੋਊ ਅਤੇ ਤੁਹਾਡੀ ਬੁੱਧੀ ਨੂੰ ਇਹ ਗਿਆਨ ਹੋਊ ਕਿ ਜੋ ਸਭ ਕੁਛ ਬਾਹਰ ਹੈ ਇਹ ਕਿਸ ਚੀਜ਼ ਨੇ ਬਣਾਇਆ ਹੈ, ਕਿਸ ਚੀਜ਼ ਨੇ ਰਚਿਆ ਹੈ। ਜਿੰਨਾ ਚਿਰ ਆਪਣਾ ਮਨ ਦੁਨੀਆਂ ਵਿੱਚ ਹੈ, ਆਪਣਾ ਮਨ ਦੁਨੀਆਂ ਦਾ ਆਸਰਾ ਲੈਂਦਾ ਹੈ ਅਤੇ ਦੁਖੀ ਹੁੰਦਾ ਹੈ, ਕਿਉਂਕਿ ਦੁਨੀਆਂ ਨਾਸ਼ਵੰਤ ਹੈ। ਜਦੋਂ ਅੰਦਰ ਪਰਮਾਤਮਾ ਪ੍ਰਗਟ ਹੁੰਦਾ ਹੈ, ਬੁੱਧੀ ਨੂੰ ਗਿਆਨ ਹੋ ਜਾਂਦਾ ਹੈ ਕਿ ਆਹ ਚੀਜ਼ ਹੈ ਜਿਸ ਨੇ ਬਾਹਰ ਸਭ ਕੁਛ ਬਣਾਇਆ ਹੈ, ਬਾਹਰ ਸਭ ਕੁਛ ਜਿਸ ਨੂੰ ਪਾਲ ਰਹੀ ਹੈ, ਆਹ ਚੀਜ਼ ਹੈ ਪਾਲਣਹਾਰ, ਕੜਨਹਾਰ, ਮਾਲਕ ਹੈ ਸਭ ਕੁਛ ਦੀ। ਅਤੇ ਫਿਰ ਆਪਣੀ ਬੁੱਧੀ ਆਪਣੀ ਬਿਰਤੀ ਅੰਦਰ ਉਸ ਚੀਜ਼ 'ਤੇ ਟਿਕ ਜਾਂਦੀ ਹੈ, ਫਿਰ ਆਪਣਾ ਆਸਰਾ ਉਹ ਅੰਦਰ ਪਰਮਾਤਮਾ ਜੋ ਪ੍ਰਗਟ ਹੁੰਦਾ ਉਹ ਆਸਰਾ ਆਪਣਾ ਬਣ ਜਾਂਦਾ। ਜਿੰਨਾ ਚਿਰ ਆਪਾਂ ਅੰਦਰ ਨਹੀਂ ਤਾਂ ਕੀ ਹੁੰਦਾ ਹੈ ਕਿ ਦੁਨੀਆ ਵਿੱਚ ਮਨ ਦੁਨਿਆਵੀ ਆਸਰਾ ਰੱਖਦਾ ਹੈ ਅਤੇ ਦੁਖੀ ਹੁੰਦਾ। ਸੋ ਸ਼ਬਦ ਨਾਲ ਜੁੜ ਕੇ ਅੰਦਰ ਪਰਮਾਤਮਾ ਨੂੰ ਪ੍ਰਗਟ ਕਰਨਾ ਹੈ ਅਤੇ ਫਿਰ ਬੁੱਧੀ ਆਪਣੇ ਆਪ ਉਸ ਪਰਮਾਤਮਾ 'ਤੇ ਟਿਕੀ ਰਹਿੰਦੀ ਅਤੇ ਅੰਦਰ ਠਰ ਜਾਂਦਾ ਹੈ, ਠੰਡ, ਸੁੱਖਾਂ ਦੀ ਠੰਡ, ਆਨੰਦ ਦੀ ਠੰਡ ਆਉਂਦੀ ਅਤੇ ਫਿਰ ਸਹਿਜ ਸੁਭਾਅ ਹੀ ਤੁਸੀਂ ਜੋ ਕੁਛ ਕਰਦੇ ਹੋ ਸਹਿਜ ਸੁਭਾਅ ਹੀ ਕਰਦੇ ਹੋ। ਕੋਈ ਕਾਲ ਨਹੀਂ ਹੁੰਦੀ, ਕੁਛ ਇਕੱਠਾ ਕਰਨ ਨੂੰ ਨਹੀਂ ਹੁੰਦਾ। ਤੁਹਾਡੀ ਬਿਰਤੀ, ਤੁਸੀਂ ਹੁਣ ਕਿਸੇ ਹੋਰ ਦੁਨੀਆ ਦੇ ਵਾਸੀ ਬਣ ਗਏ, ਨਿਰੰਕਾਰ ਦੇ ਦੇਸ਼ ਦੇ ਵਾਸੀ ਬਣ ਗਏ ਅਤੇ ਫਿਰ ਕੁਦਰਤ, ਜਿਸ ਤਰ੍ਹਾਂ ਕੁਦਰਤ ਦੇ ਜੀ ਸਹਿਜ ਵਿੱਚ ਰਹਿੰਦੇ ਹਨ, ਆਦਮੀ ਜੋ ਬਹੁਤ ਸਿਆਣਾ ਹੈ ਇਸ ਨੂੰ ਸਹਿਜ ਵਿੱਚ ਰਹਿਣਾ ਨਹੀਂ ਆਉਂਦਾ। ਇਹਨੂੰ ਚਾਹੀਦਾ ਹੈ ਕਿ ਕੁਦਰਤ ਦੇ ਜੀਆਂ ਕੋਲੋਂ ਸਿੱਖੇ ਕਿ ਸਹਿਜ ਵਿੱਚ ਕਿਸ ਤਰ੍ਹਾਂ ਰਹੀਦਾ ਹੈ। ਸਹਿਜ ਵਿੱਚ ਸ਼ਬਦ ਨਾਲ ਜੁੜ ਕੇ ਅੰਦਰ ਬਿਰਤੀ ਪਰਮਾਤਮਾ 'ਤੇ ਰੱਖ ਕੇ ਆਈਦਾ ਹੈ ਅਤੇ ਕੁਦਰਤ ਦੇ ਜੀ ਤਾਂ ਸਹਿਜ ਵਿੱਚ ਰਹਿ ਹੀ ਰਹੇ ਹਨ। ਫਿਰ ਮਹਾਰਾਜ ਹੋਰਾਂ ਦੇ ਨੇਤਰ ਬੰਦ ਹੋ ਗਏ ਅਤੇ ਮੁੱਖੋਂ ਨਿਕਲਿਆ, ਹਰਨੀ ਹੋਵਾਂ, ਹਰਨੀ ਹੋਵਾਂ। ਮਰਦਾਨਾ ਸਮਝ ਗਿਆ ਕਿ ਬਾਣੀ ਆਈ। ਗੌੜੀ ਬੈਰਾਗ ਰਾਗ ਦੀ ਸੁਰ ਮਰਦਾਨੇ ਨੇ ਵਜਾਈ ਅਤੇ ਮਹਾਰਾਜ ਜੀ ਹੋਰਾਂ ਨੇ ਇਹ ਬਚਨ ਦੇਵਗਿਰ ਨੂੰ ਸੁਣਾਏ ਜੋ ਆਪਾਂ ਪਿਆਰ ਨਾਲ ਪੜ੍ਹਦੇ। ਹਰਨੀ ਹੋਵਾਂ ਬਨ ਬਸਾਂ, ਕਿ ਆਦਮੀ ਨਾਲੋਂ ਤਾਂ ਹਰਨੀ ਚੰਗੀ ਹੈ, ਬਨ ਵਿੱਚ ਰਹਿੰਦੀ ਹੈ, ਕੰਦ ਮੂਲ ਜੜ੍ਹਾਂ ਬੂਟੀਆਂ ਖਾ ਕੇ ਗੁਜ਼ਾਰਾ ਕਰਦੀ ਹੈ, ਜੜ੍ਹਾਂ ਬੂਟੀ। ਹਰਨੀ ਹੋਵਾਂ ਬਨ ਬਸਾਂ, ਕੰਦ ਮੂਲ ਚੁਣ ਖਾਂ। ਹਰਨੀ ਹੋਵਾਂ ਮਨ ਵਾਹਿਗੁਰੂ, ਹਰਨੀ ਹੋਵਾਂ ਬਨ ਬਸਾਂ, ਕੰਦ ਮੂਲ ਚੁਣ ਕੁਛ। ਜੋ ਸੰਗਤ ਨਵੀਂ ਹੈ ਜੀ, ਮਹਾਰਾਜ ਜੀ ਕਹਿੰਦੇ ਕਿ ਅੰਦਰ ਵਾਰ ਬਿਰਤੀ ਲਿਆਉਣੀ ਅਤੇ ਉੱਥੇ ਸਾਰੇ ਸੁੱਖ ਅੰਦਰ ਜੋ ਵੱਸਦਾ ਹੈ ਉਹਦਾ ਆਸਰਾ ਲੈਣਾ ਅਤੇ ਅੰਦਰ ਜਾਣ ਲਈ ਜ਼ਰੂਰੀ ਹੈ ਕਿ ਆਪਾਂ ਨੇਤਰ ਬੰਦ ਕਰਕੇ ਧਿਆਨ ਅੰਦਰ ਨੂੰ ਕਰੀਏ। ਖੁੱਲ੍ਹੇ ਨੇਤਰਾਂ ਨਾਲ ਕਦੀ ਧਿਆਨ ਅੰਦਰ ਜਾ ਨਹੀਂ ਸਕਦਾ। ਖੁੱਲ੍ਹੇ ਨੇਤਰਾਂ ਨਾਲ ਜਿੱਥੇ ਅੱਖ ਦੇਖਦੀ ਹੈ ਉੱਥੇ ਧਿਆਨ ਹੁੰਦਾ, ਬਾਹਰ ਅੰਦਰ ਜਾਣਾ। ਬਹੁਤ ਬੀਬੇ ਸਾਰਿਆਂ ਨੇ ਨੇਤਰ ਬੰਦ ਕਰਕੇ ਅਤੇ ਸਾਵਧਾਨ ਰਹਿਣਾ ਜੀ, ਨੀਂਦ ਨਾ ਜਾਏ। ਹਰਨੀ ਹੋਵਾਂ ਬਨ ਬਸਾਂ, ਕੰਦ ਮੂਲ ਚੁਣ ਖਾਂ। हरनी हुआ बन बसा कंद मूल चुन खाऊं। हरनी ओदे हुक्म विच है, जो कुछ जिथे हरनी वसदी है, जिस जंगल विच जो जड़ियां बूटियां परमात्मा ने उत्थे उगाईयां हन, वही खा के शुक्र करती है। कोई उन्हों लालच नहीं है, जड़ियां बूटियां पुट के इकट्ठियां नहीं कर लेंदी कि कल नू ये खाऊंगी, नहीं। वो आखदी है कल नू उन्नू फिक्र है कि देना है शक्ल, ते सहज विच रहिंदी, उहदे हुक्म विच रहिंदी। ते महाराज जी कहिंदे फिर परमात्मा ऐसी दृष्टि वाले ते प्रसाद करदा, कृपा करदा। महाराज जी कहिंदे हरनी वाले गुण कि आपां नू कुदरत दे जीयां तो सीखना। आदमी जो अपने आप नूं बहुत सियाणा समझदा है तो दूसरे पशु पंछियों नूं एवें समझदा है, महाराज जी कहिंदे इस सियाणे नूं उन्हां कोल सिखण दी लोड़ है, वो एवें नहीं है। फिर कहिंदे उस हरनी, जे कोई हरनी वर्गा हो जाए बिरती उहदी, सहज विच रहे, किसी चीज़ नाल लगाव नहीं है, मोह नहीं है, कोई लालच नहीं है कुछ, तो फिर की होंगे। गुर प्रसादी मेरा शौह मिले, वार वार हो जाऊं जियो। कहते ऐसे ऐसी बिरती वालों ते परमात्मा कृपा करता है, तो कहिंदे असीं ऐसी बिरती वालों दे वारे वारे जांदे, ऐसी बिरती वालों दे वारे वारे जांदे। गुर प्रसादी मेरा सोह मिले, वार वार हो जाऊं जियो। देवगिर जी परमात्मा दे वंजारे बनना चाहिए, ये सुक्का ध्यान ला के मन नू मार लेना, इहदे नाल कोई कारज सिद्ध नहीं हुंदा। कहिंदे उहदा उहदे वंजारन बनना चाहिए, वंजारे परमात्मा दे। मैं वंजारन राम की, देवगिर नू सुनाउंदे कि असी तो उहदे वंजारे। मैं बनजारन राम की, तेरा नाम वखरवा पार जी। मैं बनजारन राम की, तेरा नाम वखरवा पार जी। कहिंदे देवगिर जी ਕੋਕਿਲ ਨੂੰ ਅੰਬ ਨਾਲ ਪ੍ਰੇਮ ਹੁੰਦਾ। ਕੋਕਿਲ ਹੋਵਾਂ ਅੰਬ ਬਸਾਂ, ਸਹਿਜ ਸ਼ਬਦ ਵਿਚਾਰ। ਕੋਕਿਲ ਹੋਵਾਂ ਅੰਬ ਬਸਾਂ, ਸਹਿਜ ਸ਼ਬਦ ਵਿਚਾਰ। ਬਹੁਤ ਪਿਆਰਾ ਬਚਨ ਮਹਾਰਾਜ ਜੀ ਕਰਦੇ, ਕਹਿੰਦੇ ਕੋਇਲ ਜਿਹੜੀ ਹੁੰਦੀ ਉਹ ਸਹਿਜ ਵਿੱਚ ਹੁੰਦੀ, ਤੇ ਸਹਿਜ ਵਿੱਚ ਆਇਆ ਹੀ ਸ਼ਬਦ ਦੇ ਨਾਲ ਜੁੜ ਸਕੀਦਾ ਹੈ, ਸ਼ਬਦ ਦਾ ਵਿਚਾਰ ਹੋ ਸਕਦਾ, ਤੇ ਸਹਿਜ ਵਿੱਚ ਆਇਆ ਜਾਂਦਾ ਹੈ ਦਿਲ ਵਿੱਚੋਂ ਅੰਦਰ ਵਾਰ ਹੋ ਕੇ, ਬਾਹਰ ਦੁਨੀਆਂ ਵਿੱਚ ਰਹਿ ਕੇ, ਬਾਹਰ ਵਾਰ ਮਨ ਵਿੱਚ ਰਹਿ ਕੇ, ਦੁਨੀਆਂ 'ਚ ਰਹਿ ਕੇ ਸਹਿਜ ਵਿੱਚ ਨਹੀਂ ਆਇਆ ਜਾ ਸਕਦਾ ਜੀ। ਮਨ ਨਾ ਤੇ ਪਰਮਾਤਮਾ ਦੀ ਖੋਜ ਲਈ ਸਹਾਈ ਹੁੰਦਾ ਹੈ, ਨਾ ਪਰਮਾਤਮਾ ਦੇ ਪਿਆਰ ਪਾਉਣ ਵਿੱਚ ਇਹ ਸਹਾਈ ਹੁੰਦਾ ਹੈ, ਨਾ ਇਹ ਆਤਮ ਸਮਰਪਣ ਕਰਨ ਲਈ ਸਹਾਈ ਹੁੰਦਾ ਹੈ। ਇਸ ਰਸਤੇ 'ਤੇ ਇਹ ਕਿਤੇ ਸਹਾਈ ਨਹੀਂ ਹੁੰਦਾ। ਮਨ ਦੀ ਲੋੜ ਹੈ, ਅਤੇ ਲੋੜ ਹੈ ਸਿਰਫ ਦੁਨੀਆਂ ਵਿੱਚ ਵਿਚਰਨ ਲਈ। ਸਿਰਫ ਦੁਨੀਆਂ ਵਿੱਚ ਵਿਚਰਨ ਵਾਸਤੇ ਪਰਮਾਤਮਾ ਨੇ ਮਨ ਬਣਾਇਆ ਹੈ। ਇਸ ਰਸਤੇ 'ਤੇ ਵਿਚਰਨ ਵਾਸਤੇ ਬੁੱਧੀ ਦੀ ਲੋੜ ਹੈ, ਮਨ ਦੀ ਲੋੜ ਨਹੀਂ ਹੈ। ਬੁੱਧੀ ਮਨ ਬੁੱਧੀ ਉਹ ਚੀਜ਼ ਹੈ ਜਿਹਦੇ ਵਿੱਚ ਜਿਹੜੀ ਦਿਲ ਵਿੱਚ ਹੁੰਦੀ, ਅਤੇ ਜਿਹਦੇ ਵਿੱਚ ਪਰਮਾਤਮਾ ਦੇ ਖਿਆਲ ਆਉਂਦੇ, ਉਹਦਾ ਪਿਆਰ ਆਉਂਦਾ। ਮਨ ਉਹ ਚੀਜ਼ ਹੈ ਜਿਹਦੇ ਵਿੱਚ ਸਿਰਫ ਦੁਨੀਆਂ ਦੇ ਖਿਆਲ ਆਉਂਦੇ, ਅਤੇ ਮਹਾਰਾਜ ਜੀ ਕਹਿੰਦੇ ਕੋਕਿਲ ਜਿਹੜੀ ਹੁੰਦੀ ਉਹ ਦੇਖੋ ਦਿਲ ਵਿੱਚ ਰਹਿੰਦੀ ਹੈ, ਉਹ ਸਹਿਜ ਵਿੱਚ ਹੈ, ਅਤੇ ਸਹਿਜ ਵਿੱਚ ਸਿਰਫ ਦਿਲ ਵਿੱਚੋਂ ਦੀ ਆਇਆ ਜਾ ਸਕਦਾ ਹੈ। ਕੋਕਿਲ ਦੁਨੀਆਂ ਵਿੱਚ ਨਹੀਂ ਰਹਿੰਦੀ, ਮਨ ਵਿੱਚ ਨਹੀਂ ਰਹਿੰਦੀ, ਦੁਨੀਆਂ ਹੈ ਨਹੀਂ, ਮਨ ਨੇ ਬਣਾਈ ਹੋਈ ਹੈ। ਮਨ ਅਤੇ ਦੁਨੀਆਂ ਇੱਕ ਹੀ ਚੀਜ਼ ਹੈ, ਜਦੋਂ ਮਨ ਮਰ ਜਾਂਦਾ ਹੈ ਨਾਲ ਹੀ ਦੁਨੀਆਂ ਮਰ ਜਾਂਦੀ ਹੈ, ਦੁਨੀਆਂ ਪਰਮਾਤਮਾ ਦਿਸਣ ਲੱਗ ਜਾਂਦਾ। ਅਤੇ ਮਹਾਰਾਜ ਜੀ ਕਹਿੰਦੇ ਕੋਕਿਲ ਦੇਖੋ ਕਿਸ ਤਰ੍ਹਾਂ ਦੀ, ਦੇਵਗਿਰ ਜੀ, ਸਹਿਜ ਸ਼ਬਦ ਵਿਚਾਰ ਜੀ। ਕੋਇਲ ਇੰਡੀਆ 'ਚ ਅਸੀਂ ਸੁਣਦੇ ਹਾਂ ਨਿੱਤ ਉਹਦੀ ਆਵਾਜ਼, ਮੀਲਾਂ ਤੱਕ ਉਹਦੀ ਆਵਾਜ਼ ਜਾਂਦੀ ਹੈ, ਮੀਲਾਂ ਤੱਕ। ਛੋਟਾ ਜਿਹਾ ਪੰਛੀ ਹੁੰਦਾ ਹੈ, ਆਪਣੀ ਮੁੱਠ ਵਿੱਚ ਆ ਸਕਦਾ ਹੈ, ਬਸ ਇੰਨਾ ਕੁ ਉਹਦਾ ਆਕਾਰ ਹੈ, ਅਤੇ ਉਹ ਆਵਾਜ਼ ਮਾਰਦੀ ਹੈ, ਉਹਦੇ ਕਿ ਤੁਹਾਡੇ ਅੰਦਰ ਨੂੰ ਧੂਪ ਆਉਂਦੀ। ਇੱਕ ਕੂਕ ਹੁੰਦੀ ਹੈ, ਕੂਕ ਮਨ ਵਿੱਚੋਂ ਮਾਰੀ ਜਾਂਦੀ ਹੈ। ਕੂਕਾਂ ਉਦੋਂ ਮਾਰਦੇ ਹਾਂ ਜਦੋਂ ਕੋਈ ਦੁਨਿਆਵੀ ਪੀੜ ਹੁੰਦੀ, ਦੁਨਿਆਵੀ ਦੁੱਖ ਹੁੰਦਾ, ਉਦੋਂ ਆਪਾਂ ਕੂਕਾਂ ਮਾਰਦੇ ਹਾਂ। ਕੂਕਾਂ ਜਾਂ ਚੀਕਾਂ ਇੱਕੋ ਗੱਲ ਹੈ। ਇੱਕ ਦਿਲ ਵਿੱਚੋਂ ਕੂਕ ਨਿਕਲਦੀ ਜਿਸ ਨੂੰ ਹੂਕ ਆਖਦੇ, ਹੂਕ, ਕੋਇਲ ਦੀ ਹੂਕ ਨਿਕਲਦੀ। ਉਹ ਕੂਕ ਨਹੀਂ ਹੈ, ਉਹ ਹੂਕ ਹੈ। ਪਤਾ ਨਹੀਂ ਕਿਹੜੀ ਕਿਸ ਪਿਆਰ 'ਚ ਕਿਹਨੂੰ ਫਰਿਆਦ ਕਰਦੀ ਹੈ, ਕਿਸ ਤਰ੍ਹਾਂ ਦੀ ਉਹਦਾ ਉਹਦੀ ਹੂਕ ਨਿਕਲਦੀ ਕਿ ਛੋਟੇ ਜਿਹੇ ਤਨ ਵਿੱਚੋਂ ਮੀਲਾਂ ਤੱਕ ਉਹਦੀ ਹੂਕ ਸੁਣਾਈ ਦਿੱਤੀ। कोकिल होवा अंब बसा, अंब नू प्यार कर दी, अंब दे उत्ते बैठी है, फिर भी हुक्का निकल रही है कि अजे तू ते मैं दो हाँ, दो हाँ, एक होना आंदा नहीं, ते हुक्का निकल दिया उन्दे अंदर। ते महाराज जी कहते इस तरह होना चाहिए। परमात्मा प्रगट होवे ते फिर हुक्का निकलन अंदरों। कोकिल हुआ अंब बसा, सहज शब्द विचार। कोकिल हुआ अंब बसा, सहज शब्द विचार। ਕਹਿੰਦੇ ਜਿਹਦੇ ਜਿਹਦਾ ਅੰਦਰ ਕੋਕਿਲ ਵਰਗਾ ਹੋਵੇ ਉਹਦੇ ਨਾਲ ਕੀ ਹੁੰਦਾ, ਸਹਿਜ ਸੁਭਾਏ ਮੇਰਾ ਸੋਹ ਮਿਲੇ, ਉਹਨੂੰ ਸੌਖਾ ਹੀ ਮਿਲ ਜਾਂਦਾ। ਸਹਿਜ ਸੁਭਾਏ ਮੇਰਾ ਸੋਹ ਮਿਲੇ, ਦਰਸ਼ਨ ਰੂਪ ਅਪਾਰ। ਦਰਸ਼ ਅਪਾਰ ਪਰਮਾਤਮਾ, ਉਹਦੇ ਦਰਸ਼ਨ ਹੁੰਦੇ ਹਨ ਸਹਿਜੇ ਸਹਿਜੇ। ਜੇ ਕਿਸੇ ਦਾ ਅੰਦਰ ਕੋਇਲ ਵਰਗਾ ਹੋਵੇ, ਜੇ ਕੋਈ ਦੁਨੀਆ ਛੱਡ ਕੇ, ਦੁਨੀਆ ਛੱਡਣ ਦਾ ਮਤਲਬ ਨਹੀਂ ਹੈ ਪਹਾੜਾਂ 'ਚ ਚਲੇ ਜਾਣਾ, ਖਿਆਲਾਂ ਨੂੰ ਮਨ ਨੂੰ ਕੱਢਣਾ ਹੈ ਦੁਨੀਆ 'ਚੋਂ। ਕਿ ਜੇ ਕੋਈ ਦੁਨੀਆ ਛੱਡ ਕੇ ਦਿਲ ਵਿੱਚ ਹੂਕ ਮਾਰੇ ਅਤੇ ਉਹਨੂੰ ਤੋਂ ਝੱਟ ਮਿਲ ਜਾਂਦਾ। ਮਹਾਰਾਜ ਜੀ ਕਹਿੰਦੇ, ਫਿਰ ਕਹਿੰਦੇ, ਮੱਛਲੀ ਹੋਵਾਂ ਜਲ ਬਸਾਂ, ਮੱਛਲੀ ਹੋਵਾਂ ਜਲ ਬਸਾਂ, ਜੀ ਜੰਤ ਸਭ ਸਾਰ। ਮੱਛਲੀ ਹੋਵਾਂ ਜਲ ਬਸਾਂ, ਜੀ ਜੰਤ ਸਭ ਸਾਰ। ਉਰਵਾਰ ਪਾਰ ਮੇਰਾ ਸ਼ੋਹ ਵਸੈ, ਉਰਵਾਰ ਪਾਰ ਮੇਰਾ ਸ਼ੋਹ ਵਸੈ, ਹੋ ਮਿਲੂੰਗੀ ਬਾਹਾਂ ਪਸਾਰ। ਕਿ ਉਰਲੇ ਪਾਸੇ ਸਮੁੰਦਰ, ਬਹੁਤ ਵੱਡਾ ਸਮੁੰਦਰ, ਅਤੇ ਉਰਲੇ ਪਾਸੇ ਤੋਂ ਲੈ ਕੇ ਪਰਲੇ ਪਾਸੇ ਤੱਕ ਸਾਰੇ ਪਰਮਾਤਮਾ ਹੀ ਵੱਸਦਾ ਹੈ। ਮੱਛੀ ਦੇਖਦੀ ਹੈ ਕਿ ਸਾਰੇ ਜੀਆਂ ਦੀ ਉਹੀ ਸਾਰ ਲੈਂਦਾ ਹੈ, ਅਤੇ ਮੈਂ ਉਹਨੂੰ ਬਾਹਾਂ ਖੋਲ੍ਹ ਕੇ ਮਿਲਦੀ ਹਾਂ, ਕਿਉਂਕਿ ਜਿੱਧਰ ਵੀ ਜਾਂਦੀ ਹੈ ਉਹੀ ਉਹੀ ਹੈ, ਉਹੀ ਉਹੀ ਹੈ, ਅਤੇ ਮੈਂ ਉਹਨੂੰ ਬਾਹਾਂ ਖੋਲ੍ਹ ਹੀ ਰੱਖਦੀ ਹਾਂ, ਕਿਉਂਕਿ ਉਹੀ ਉਹਦੇ ਤੋਂ ਬਿਨਾਂ ਹੋਰ ਹੈ ਹੋਰ ਹੈ ਹੀ ਨਹੀਂ ਕੁਛ। ਦੇਖੋ ਕਿਹੋ ਜਿਹਾ ਮਹਾਰਾਜ ਜੀ ਕਿਸ ਤਰ੍ਹਾਂ ਦੇ ਵਚਨ ਕਰਦੇ। ਉਰਵਾਰ ਪਾਰ ਮੇਰਾ ਸ਼ੋਹ ਵਸੈ, ਹੋ ਮਿਲੂੰਗੀ ਬਾਹਾਂ ਪਸਾਰ। उर्वार पार मेरा शौ वस हो मिलूंगी वहां पसार ਕਹਿੰਦੇ ਸਮੁੰਦਰ ਵਿੱਚ ਹੋਰ ਕਿੰਨੇ ਜੀਵ ਹਨ ਪਰ ਉਹ ਮੱਛੀ ਉਹਦੇ ਲਈ ਬਾਹਾਂ ਖੋਲ੍ਹੀ ਛੱਡਦੀ ਉਹਨੂੰ ਹੋਰ ਕਿਸੇ ਨਾਲ ਕੋਈ ਮਤਲਬ ਹੀ ਨਹੀਂ ਉਹ ਜਿੱਧਰ ਜਾਂਦੀ ਹੈ ਤਾਰੀਆਂ ਲਾਉਂਦੀ ਹੈ ਕੋਈ ਬੰਧਨ ਨਹੀਂ ਹੈ ਉਸ ਨੂੰ ਇਸ ਲਈ ਆਜ਼ਾਦ ਹੈ ਅਤੇ ਪਰਮਾਤਮਾ ਦੇ ਵਿੱਚ ਤਾਰੀਆਂ ਲਾਉਂਦੀ ਹੈ ਅਤੇ ਉਹਨੂੰ ਉਹਦੇ ਗੱਲ ਲੱਗੀ ਰਹਿੰਦੀ ਹੈ ਬਾਹਾਂ ਖੋਲ੍ਹ ਕੇ ਹੋਰ ਬਹੁਤ ਦੁਨੀਆ ਉੱਥੇ ਵਸਦੀ ਜਾ ਜਲ ਵਿੱਚ ਪਰ ਉਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਵੱਲ ਧਿਆਨ ਨਹੀਂ ਉਹਦੇ ਵੱਲ ਹੀ ਧਿਆਨ ਅਤੇ ਫਿਰ ਕਹਿੰਦੇ ਮਹਾਰਾਜ ਜੀ ਦੱਸਦੇ ਕਿ ਪਰਮਾਤਮਾ ਨੇ ਜਿੰਨੀ ਰਚਨਾ ਰਚੀ ਉਹਦੇ ਵਿੱਚੋਂ ਕਈ ਜੀਵ ਜੰਤ ਆਕਾਸ਼ ਵਿੱਚ ਵਸਦੇ ਕਈ ਧਰਤੀ ਵਿੱਚ ਵਸ ਆਕਾਸ਼ ਵਿੱਚ ਪੰਛੀ ਵਚ ਵਸਦੇ ਕੋਇਲ ਆਕਾਸ਼ ਵਿੱਚ ਵਸਦੀ ਕਈ ਧਰਤੀ ਦੇ ਉੱਤੇ ਵਸਦੇ ਜਿਸ ਤਰ੍ਹਾਂ ਆਪਾਂ ਅਤੇ ਪਸ਼ੂ ਹਰਨੀ ਫਿਰ ਕੁਛ ਜੀਵ ਪਾਣੀ ਵਿੱਚ ਵਸਦੇ ਮੱਛੀ ਜਿਸ ਤਰ੍ਹਾਂ ਅਤੇ ਕੁਛ ਜੀਵ ਧਰਤੀ ਦੇ ਵਿੱਚ ਵਸਦੇ ਕੁਛ ਧਰਤੀ ਦੇ ਵਿੱਚ ਕੁਛ ਧਰਤੀ ਦੇ ਉੱਤੇ ਕੁਛ ਅਸਮਾਨ ਵਿੱਚ ਕੁਛ ਪਾਣੀ ਵਿੱਚ ਅਤੇ ਧਰਤੀ ਵਿੱਚ ਕਹਿੰਦੇ ਜੇ ਧਰਤੀ ਵਿੱਚ ਵਸਣ ਵਾਲਿਆਂ ਦਾ ਵੀ ਕਹਿੰਦੇ ਕਿ ਉਹਨਾਂ ਦਾ ਕੀ ਸੁਭਾਅ ਹੈ ਨਾਗਿਨ ਹੋਵਾਂ ਤਰ ਵਸਾਂ ਕਿ ਸੱਪ ਹੁੰਦਾ ਅਤੇ ਉਹ ਬਹੁਤ ਡਰਪੋਕ ਹੁੰਦਾ ਸਭ ਤੋਂ ਜ਼ਿਆਦਾ ਡਰਪੋਕ ਸੱਪ ਹੁੰਦਾ ਅਤੇ ਉਹ ਆਪਣੇ ਵਿੱਚ ਜ਼ਹਿਰ ਪੈਦਾ ਕਰਦਾ ਹੈ ਇਸ ਲਈ ਨਹੀਂ ਕਿ ਉਹ ਦੂਸਰਿਆਂ ਨੂੰ ਮਾਰਨਾ ਚਾਹੁੰਦਾ ਹੈ ਉਹ ਇਸ ਲਈ ਕਿ ਉਹਨੂੰ ਇੰਨਾ ਡਰ ਹੈ ਦੂਸਰਿਆਂ ਕੋਲੋਂ ਕਿ ਉਹ ਕਹਿੰਦਾ ਹੈ ਕਿ ਇਹਨੇ ਮੈਨੂੰ ਮਾਰ ਦੇਣਾ ਹੈ ਇਹ ਅਤੇ ਮੈਂ ਇਸ ਨੂੰ ਪਹਿਲਾਂ ਮਾਰ ਦੇਵਾਂ ਬਹੁਤ ਡਰਦਾ ਹੈ ਅਤੇ ਉਸ ਡਰ ਦਾ ਮਾਰਿਆ ਹੀ ਧਰਤੀ ਦੇ ਵਿੱਚ ਵੜ ਜਾਂਦਾ ਅਤੇ ਸਿਰਫ ਰਾਤ ਨੂੰ ਬਾਹਰ ਆਉਂਦਾ ਹੈ ਅਤੇ ਕੁਦਰਤ ਨੇ ਬਹੁਤ ਕੁਛ ਜੀਵਾਂ ਨੂੰ ਬਖਸ਼ਿਆ ਹੈ ਸੱਪਾਂ ਨੂੰ ਵੀ ਇਹ ਸ਼ਕਤੀ ਬਖਸ਼ੀ ਹੈ ਕਿ ਜਿੱਥੇ ਉਹ ਹੋਣ ਉਸੇ ਤਰ੍ਹਾਂ ਦਾ ਆਪਣਾ ਰੰਗ ਕਰ ਸਕਦੇ ਹਨ ਜੇ ਘਾਹ ਵਿੱਚ ਵਸਦੇ ਹਨ ਤਾਂ ਆਪਣਾ ਰੰਗ ਹੀ ਘਾਹ ਵਰਗਾ ਕਰ ਲੈਣ ਜੇ ਉਹਨਾਂ ਕੋਈ ਸੁੱਕੇ ਜਾਂ ਘਾਹ ਵਿੱਚ ਜਿਹੜੇ ਵਸਦੇ ਹਨ ਜਾਂ ਮਿੱਟੀ ਵਿੱਚ ਤਾਂ ਉਹਨਾਂ ਦਾ ਰੰਗ ਹੀ ਉਹ ਮਿੱਟੀ ਵਰਗਾ ਆਪਣਾ ਰੰਗ ਕਰ ਲੈਂਦੇ ਤਾਂ ਕਿ ਕਿਸੇ ਨੂੰ ਦਿਸਣ ਨਾ ਡਰਦੇ ਹਨ ਬਹੁਤ ਕਿ ਅਸੀਂ ਕਿਸੇ ਨੂੰ ਦਿਸੀਏ ਨਾ ਡਿਟੈਕਟ ਨਾ ਹੋ ਜਾਈਏ ਤਰਨ ਨਾਗਿਨ ਹੋਵਾਂ ਤਰ ਵਸਾਂ ਸ਼ਬਦ ਵਸੇ ਪਹੁ ਜਾਏ ਕਿ ਫਿਰ ਸੱਪ ਨੂੰ ਬਹੁਤ ਡਰ ਹੁੰਦਾ ਮਹਾਰਾਜ ਜੀ ਕਹਿੰਦੇ ਕਿਸੇ ਨੂੰ ਪਰਮਾਤਮਾ ਦਾ ਇੰਨਾ ਡਰ ਹੋਵੇ ਜਿਸ ਤਰ੍ਹਾਂ ਸੱਪ ਨੂੰ ਡਰ ਹੈ ਦੂਜਿਆਂ ਤੋਂ ਅਤੇ ਫਿਰ ਉਹ ਨਾਮ ਜਪੇ ਅਤੇ ਉਹਦਾ ਸਾਰਾ ਡਰ ਦੂਰ ਹੋ ਜਾਂਦਾ ਨਿਰਭੈ ਹੋ ਜਾਂਦਾ ਨਾਗਿਨ ਹੋਵਾਂ ਤਰ ਵਸਾਂ ਸ਼ਬਦ ਵਸੈ ਪਹੁ ਜਾਏ ਨਾਗਿਨ ਹੋਵਾਂ ਤਰ ਵਸਾਂ ਸ਼ਬਦ ਵਸੈ ਪਹੁ ਜਾਏ नानक सदा सुहागणी जिन ज्योति ज्योत समाए। नानक सदा सुहागणी जिन ज्योति ज्योत समाए। ਕਹਿੰਦੇ ਕੋਈ ਨਾਗ ਨੂੰ ਵਾਂਗੂ ਹੋਵੇ, ਬਹੁਤ ਡਰੇ ਅਤੇ ਉਹਨੂੰ ਚਾਹੀਦਾ ਹੈ ਕਿ ਉਹ ਨਾਮ ਜਪੇ ਤਾਂ ਉਹਦਾ ਡਰ ਦੂਰ ਹੋ ਜੂ, ਫਿਰ ਉਹ ਨਾਮ ਦੀ ਤਾਕਤ ਨੂੰ ਸਮਝ ਸਕੂ ਅਤੇ ਨਾਮ ਨਾਲ ਉਹਦਾ ਪਿਆਰ ਲੱਗੂ, ਫਿਰ ਉਹ ਨਾਮ ਦੇ ਵਿੱਚ ਹੀ ਸਮਾ ਜਾਉ, ਸਦਾ ਲਈ ਸੁਹਾਗਣ ਹੋ ਜਾਉ। ਦੇਵਗਨ ਨੂੰ ਇਹ ਸ਼ਬਦ ਸੁਣਾਇਆ, ਉਸਨੇ ਮਹਾਰਾਜ ਜੀ ਹੋਰਾਂ ਨੂੰ ਪੁੱਛਿਆ ਕਿ ਜੀ ਸ਼ਬਦ ਕੀ ਜਪਣਾ ਚਾਹੀਦਾ ਹੈ। ਮਹਾਰਾਜ ਜੀ ਹੋਰਾਂ ਨੇ ਸਤਨਾਮ ਵਾਹਿਗੁਰੂ ਦਾ ਸ਼ਬਦ ਦਿੱਤਾ ਅਤੇ ਇਹ ਨਾਮ ਜਪਣ ਲੱਗ ਪਿਆ ਅਤੇ ਸਿੱਖ ਬਣ ਗਿਆ। ਕੱਲ੍ਹ ਨੂੰ ਵਿਚਾਰਾਂਗੇ ਕਿ ਇਸ ਕਰਨੇ ਫਿਰ ਸਿੱਖੀ ਦੀ ਬਹੁਤ ਸੇਵਾ ਕੀਤੀ। ਜੇ ਆਪਣੇ ਆਲੇ ਦੁਆਲੇ ਜੋ ਰਚਨਾ ਪਰਮਾਤਮਾ ਨੇ ਰਚੀ ਹੋਈ ਹੈ ਉਹਦੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮਹਾਰਾਜ ਜੀ ਇਸ ਸ਼ਬਦ ਵਿੱਚ ਇਹੀ ਆਪਾਂ ਨੂੰ ਸਮਝਾਉਂਦੇ ਕਿ ਹਰ ਇੱਕ ਚੀਜ਼ ਵਿੱਚ ਅਸੀਂ ਵੱਸ ਰਹੇ ਹਾਂ, ਤੂੰ ਸਿੱਖ, ਹਰ ਇੱਕ ਚੀਜ਼ ਵਿੱਚ ਅਸੀਂ ਵੱਸ ਰਹੇ ਹਾਂ। ਹਰਨੀ ਕਿਸ ਤਰ੍ਹਾਂ ਪਰਮਾਤਮਾ ਦੇ ਹੁਕਮ ਵਿੱਚ ਰਹਿੰਦੀ ਹੈ, ਸਹਿਜ ਵਿੱਚ ਰਹਿੰਦੀ ਹੈ, ਸੰਤੋਖ ਵਿੱਚ ਰਹਿੰਦੀ ਹੈ, ਮੋਹ ਤੋਂ ਪਰਾਂ ਰਹਿੰਦੀ ਹੈ, ਲਾਲਚ ਤੋਂ ਪਰਾਂ ਰਹਿੰਦੀ ਹੈ। ਫਿਰ ਕੋਕਿਲ ਹੈ, ਮੱਛੀ ਹੈ ਅਤੇ ਕਿਸ ਤਰ੍ਹਾਂ ਦਾ ਉਹਦਾ ਪਿਆਰ ਹੈ ਜਲ ਨਾਲ। ਜਲ ਤੋਂ ਬਿਨਾਂ ਜੀਣਾ ਹੀ ਪਰਵਾਨ ਨਹੀਂ, ਉਸਨੂੰ ਮੌਤ ਪਰਵਾਨ ਹੈ। ਕੋਇਲ ਹੈ ਅਤੇ ਕਿਸ ਤਰ੍ਹਾਂ ਦਾ ਅੰਬ ਨਾਲ ਪਿਆਰ ਹੈ, ਦੂਰੋਂ ਹੀ ਅੰਬ ਨੂੰ ਦੇਖ ਕੇ ਇੰਨੀ ਤੇਜ਼ ਉਹਦੀ ਰਫਤਾਰ ਹੋ ਜਾਂਦੀ ਉੱਡਣ ਨੂੰ ਕਿ ਜਿਸ ਤਰ੍ਹਾਂ ਉਹਦੀ ਜਾਨ ਹੀ ਨਿਕਲ ਚੱਲੀ ਅਤੇ ਛੇਤੀ ਨਾ ਜਾ ਕੇ ਉਹਨੂੰ ਮਿਲੇ ਅਤੇ ਉਹਦੀ ਜਾਨ ਬਚ ਜਾਏ। ਇਸ ਤਰ੍ਹਾਂ ਦਾ ਪਿਆਰ ਕਿ ਛੇਤੀ ਨਾਲ ਮੈਂ ਮਿਲਾਂ ਅਤੇ ਮੇਰੀ ਜਾਨ ਬਚ ਜਾਏ ਅਤੇ ਉਹਦੀ ਹੂਕ ਵਿੱਚ ਕੀ ਹੈ, ਉਹਦੀ ਹੂਕ ਵਿੱਚ ਸ਼ਾਇਦ ਪਿਆਰ ਹੈ, ਵੈਰਾਗ ਹੈ ਅਤੇ ਮਿਲਣ ਦੀ ਇਹੋ ਜਿਹੀ ਫਰਿਆਦ ਹੈ। ਅੰਬ ਦੇ ਵਿੱਚ ਹੀ ਸਮਾ ਜਾਣ ਲਈ ਕੁਛ ਇਸ ਤਰ੍ਹਾਂ ਦੀ ਫਰਿਆਦ ਉਹਦੇ ਅੰਦਰੋਂ ਨਿਕਲਦੀ ਹੈ ਕਿ ਜਿਹੜੀ ਚੁਫੇਰੇ ਨੂੰ ਹਿਲਾ ਦਿੰਦੀ, ਚੁਫੇਰੇ ਨੂੰ ਉਹਦੀ ਹੂਕ ਹਿਲਾ ਦਿੰਦੀ। ਧਾਰਨਾ ਪੜ੍ਹਦੇ ਕਿਤੇ ਸੁਣੀ ਫਰਿਆਦਾਂ ਵਾਲੀ ਕੋਇਲ ਦੀ ਹੂਕ ਸੱਜਣਾ, ਕਿਤੇ ਸੁਣੀ ਫਰਿਆਦਾਂ ਵਾਲੀ ਕੋਇਲ ਦੀ ਹੂਕ ਸੱਜਣਾ, ਕਿਤੇ ਸੁਣੀ ਫਰਿਆਦਾਂ ਵਾਲੀ ਕੋਇਲ ਦੀ ਹੂਕ ਸੱਜਣਾ, ਕਿਤੇ ਸੁਣੀ ਫਰਿਆਦਾਂ ਵਾਲੀ ਕੋਇਲ ਦੀ ਹੂਕ ਸੱਜਣਾ।